ਮਨ ਲੱਗਿਓ ਤਿਉ ਔਰ ਹਰ ਖਾਨਾ,
ਤਿਉ ਬਹੁਤ ਖੁਸ਼ ਹੋਏ ਮਨ ਦੇ ਅੰਦਰ ਔਰ ਆਉਣ ਲੱਗੇ।
ਜਸ ਪਦ ਜਾਏ ਕੀਨ ਇਸ਼ਨਾਨਾ,
ਕਿਉਂਕਿ 12:30 ਪੌਣੇ 1:10 ਇੱਕ ਵਜੇ ਦਾ ਸਮਾਂ ਸੀ, ਉਦੋਂ ਜੋ ਦੱਸਣ ਗਏ ਨੇ। ਵੈਸੇ ਤਾਂ 12:30 ਵਜੇ ਅਵਤਾਰ ਧਾਰਿਆ, ਬੁੱਧਵਾਰ ਦੀ ਰਾਤ ਪੂਰਨਮਾਸ਼ੀ, ਇਸ ਤਰੀਕੇ ਨਾਲ ਜਾ ਕਰਕੇ ਜੋ ਦੱਸਿਆ, ਬਾਬਾ ਜੀ ਕਹਿਣ ਲੱਗੇ ਮੈਂ ਪਹਿਲਾਂ ਇਸ਼ਨਾਨ ਕਰ ਲਵਾਂ ਹੁਣ। ਫਿਰ ਬਾਬਾ ਜੀ ਨੇ ਇਸ਼ਨਾਨ ਕੀਤਾ, ਬਾਬਾ ਕਲਿਆਣ ਚੰਦ ਜੀ ਨੇ।
ਵਸਤਰਾਂ ਜੁੱਤ ਜਿਉ ਵੇਦ ਬਖਾਨਾ,
ਵਸਤਰਾਂ ਦੇ ਸਮੇਤ ਜਿਵੇਂ ਵੇਦਾਂ ਦੀ ਰੀਤੀ ਦੱਸੀ ਹੋਈ ਸੀ।
ਪਰਮੇਸ਼ਰ ਕੋ ਕਰ ਧਿਆਨਾ,
ਮਨ ਦੇ ਅੰਦਰ ਪਰਮੇਸ਼ਰ ਦਾ ਫਿਰ ਧਿਆਨ ਕੀਤਾ।
ਬੰਧਨ ਕਰ ਹੈ ਬੰਦ ਜੁਗ ਪਾਨਾ,
ਦੋਵੇਂ ਹੱਥ ਜੋੜ ਕਰਕੇ ਬੰਦਨਾ, ਹਰ ਬੰਦਨਾ ਮੱਥਾ ਟੇਕਦੇ, ਧੰਨ ਅਕਾਲ ਪੁਰਖ, ਧੰਨ ਅਕਾਲ ਪੁਰਖ, ਮੈਨੂੰ ਇੰਨੀ ਸੋਹਣੀ ਦਾਤ ਬਖਸ਼ੀ ਹੈ।
ਵਿਦ ਜਨਮ ਭਇਓ ਜਗ ਗੁਰ ਕੋ,
ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਤੇ ਆਉਣਾ ਹੋਇਆ, ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ।
ਸੁਖ ਦੇਵਨ ਭਗਤਨ ਪੁੰਨ ਧਰ ਕੋ,
ਸੋ ਸਾਰੇ ਭਗਤਾਂ ਨੂੰ ਸੁਖ ਦੇਣ ਵਾਸਤੇ ਆਏ ਨੇ, ਧਰਤੀ ਨੂੰ ਸੁਖ ਦੇਣ ਵਾਸਤੇ ਆਏ ਨੇ, ਜ਼ੁਲਮ ਨੂੰ ਹਟਾਉਣ ਲਈ, ਸ਼ਾਂਤੀ ਪੈਦਾ ਕਰਨ ਲਈ, ਰਾਜਿਆਂ ਨੂੰ ਸਮਝਾਉਣ ਲਈ, ਪਰਜਾ ਨੂੰ ਸਮਝਾਉਣ ਲਈ, ਦੁਨੀਆਂ ਨੂੰ ਸਮਝਾਉਣ ਲਈ ਗੁਰੂ ਨਾਨਕ ਜੀ ਆਏ ਨੇ ਸ੍ਰਿਸ਼ਟੀ ਤੇ, ਔਰ ਦੇਵਤਿਆਂ ਨੂੰ ਸਹੀ ਰਾਹ ਲਾਉਣ ਲਈ ਵੀ। ਕਹਿੰਦੇ ਭਾਈ ਤੁਸੀਂ ਵੱਡੇ ਹੋ। ਨਹੀਂ ਮਹਾਰਾਜ, ਕਹਿੰਦੇ ਫਿਰ ਆਪਣੇ ਆਪ ਨੂੰ ਕਿਉਂ ਭਗਵਾਨ ਕਹਾਇਆ? ਕਹਿੰਦੇ ਜਦੋਂ ਤੁਸੀਂ ਦੇਖੋ ਇਹ ਵੀ ਸਾਰੇ ਤੁਸੀਂ ਕੀ ਤੋਂ ਲੈਂਦੇ ਹੋ, ਤੁਸੀਂ ਕਿਤੇ ਦਾਤੇ ਹੋ, ਦੇਣ ਵਾਲਾ ਤੁਹਾਨੂੰ ਸਭ ਨੂੰ ਪਰਮਾਤਮਾ ਹੈ। ਇਸ ਕਰਕੇ ਸੋਦਰ ਉਚਾਰਿਆ, ਫਿਰ ਉਹਦੇ ਵਿੱਚ ਸਮਝਾਇਆ ਕਿ ਸਾਰੇ ਪਰਮਾਤਮਾ ਨੂੰ ਗਾਉਂਦੇ ਨੇ, ਇੱਕ ਵੱਡਾ ਸਿਰਫ ਪਰਮਾਤਮਾ ਹੀ ਹੈ, ਬਾਕੀ ਸਾਰੇ ਉਹਨੂੰ ਗਾਉਣ ਵਾਲੇ ਹਨ।
ਅੱਗੇ ਜਿਉਂ ਜਿਉਂ ਭਇਓ ਉਤਸ਼ਾਹ,
ਅੱਗੇ ਜਿਵੇਂ ਜਿਵੇਂ ਉਤਸ਼ਾਹ ਹੋਇਆ, ਫਿਰ
ਸੁਣਾ ਕਥਾ ਭਵ ਵੱਡ ਰੁਜਦਾਹੂ,
ਕਹਿੰਦੇ ਅੱਗੇ ਕਥਾ ਜਿਹੜੀ ਹੈ ਨਾ ਹੁਣ ਇਹ ਸਰਵਣ ਕਰੋ, ਜਿਹੜੀ ਸਾਰੇ ਬਿਮਾਰੀਆਂ ਨੂੰ ਦੂਰ ਕਰਨ ਵਾਲੀ ਹੈ। ਜਿਹੜਾ ਕਥਾ ਸੁਣਦਾ ਹੌਲੀ ਹੌਲੀ ਉਹਦਾ ਧਿਆਨ ਗੁਰੂ ਚ ਜੁੜਦਾ, ਮਹਾਰਾਜ ਵੱਲ ਧਿਆਨ ਹੋਣ ਕਰਕੇ ਇਹ ਸੱਚਾ ਧਿਆਨ ਹੈ। ਗੁਰੂ ਨਾਨਕ ਸਾਹਿਬ ਚ ਧਿਆਨ ਲੱਗਣਾ ਸੱਚਾ ਧਿਆਨ ਹੈ। ਜਦੋਂ ਸੱਚੇ ਦਾ ਧਿਆਨ ਕਰੀਏ, ਨਾ ਅੰਨ ਅੱਖ ਨਹੀਂ ਹੁੰਦਾ, ਜਿੱਥੇ ਕੋਈ ਦੁੱਖ ਉਹਦਾ ਨਾਮ ਹੈ ਨਾ ਅੰਨ ਅੱਖ। ਇਸ ਕਰਕੇ ਦੁੱਖਾਂ ਤੋਂ ਰਹਿਤ ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਕਵਿਤਾ ਅੱਧ ਜੋ ਬਦਰ ਪਿੰਗ ਨਗਨ ਮ੍ਰਿਤਕ ਸ਼ਾਂਦਾ, ਰੁਕਤ ਅਪਾਰਥ ਕੀ ਸਮਝ ਨ ਆਵਾਈ।
ਹੁਣ ਅਰਦਾਸ ਬੇਨਤੀ ਕਵੀ ਜੀ ਅਗਲਾ ਪ੍ਰਸੰਗ ਲਿਖਣ ਤੋਂ ਪਹਿਲਾਂ 4th ਅਧਿਆਏ ਵਿਚ ਕਹਿੰਦੇ ਨੇ ਕਿ ਕਵਿਤਾ ਦਾ ਇਕ ਦੁੱਖਣ ਹੈ, ਜਿਸ ਪਿਛਲੇ ਮੰਨੇ ਪ੍ਰਮੰਨੇ ਕਵੀਆਂ ਦੇ ਬੰਨੇ ਹੋਏ ਤਰੀਕੇ ਦੇ ਉਲਟ ਕੁਛ ਕਿਹਾ ਜਾਵੇ ਨਾ। ਸੋ ਉਹਨੂੰ ਕਹਿੰਦੇ ਨੇ ਬਦਰ ਹੁੰਦਾ ਡੋਰਾ। ਕਵਿਤਾ ਦਾ ਇਕ ਦੁੱਖਣ ਰਚਨਾ ਵਿਚ ਪਏ ਕਿਸੇ ਪਦ ਦਾ ਦੂਸਰੇ ਅਰਥ ਪਹਿਲੇ ਦਾ ਵਿਰੋਧੀ ਹੋਵੇ, ਇਹਨੂੰ ਕਹਿੰਦੇ ਬਦਰ। ਪਿੰਗ ਹੁੰਦਾ ਪਿੰਗਲੀ ਕਵਿਤਾ ਲਿਖਣੀ। ਪਿੰਗਲੀ ਕਵਿਤਾ ਦਾ ਇੱਕ ਦੁੱਖਣ ਜਿਸ ਵਿੱਚ ਛੰਦ ਘੱਟ ਵੱਧ ਲੱਗਦਾ ਹੋਵੇ, ਅਤੇ ਨਗਨ ਕਵਿਤਾ ਦਾ ਇੱਕ ਦੋਖ ਜਿਸ ਵਿੱਚ ਅਲੰਕਾਰ ਕੋਈ ਨਾ ਹੋਵੇ। ਮ੍ਰਿਤਕ ਛੰਦ ਹੁੰਦੇ ਨੇ ਮ੍ਰਿਤ ਮੋਈ ਹੋਈ। ਇੱਕ ਕਵਿਤਾ ਦਾ ਦੁੱਖਣ ਜਿਸ ਕਵਿਤਾ ਵਿੱਚ ਅਰਥ ਕੋਈ ਨਾ ਬਣੇ। ਛੰਦ ਹੁੰਦੀ ਨਜ਼ਮ ਜਾਂ ਕਵਿਤਾ। ਇਸ ਤਰੀਕੇ ਨਾਲ ਕਹਿੰਦੇ ਰੁਕਤ ਕਿਹਨੂੰ ਕਹਿੰਦੇ? ਰੁਕਤ ਤੋਂ ਮੁਰਾਦ ਪੁਨਰੁਕਤਾ ਹੈ, ਇਸੇ ਇੱਕ ਗੱਲ ਨੂੰ ਵਾਰ ਵਾਰ ਕਹਿਣਾ, ਅਰਥ ਭਾਵ ਉਹ ਹੋਵੇ, ਉਹ ਗੱਲ ਬੇਲੋੜੀ ਜੀ ਹੋ ਜਾਂਦੀ। ਕਹਿੰਦੇ ਇਸ ਕਰਕੇ ਰੁਕਤ ਅਪਾਰਥ ਕੀ ਸਮਝ ਨਾ ਆਵੇ। ਅਪਾਰਥ ਜਿਸ ਕਵਿਤਾ ਵਿਖੇ ਐਸੇ ਬਚਨ ਕਹੇ ਹੋਣ ਜਿਸ ਦੇ ਅਰਥ ਕੀਤਿਆਂ ਗੱਲ ਅਟਪਟੀ ਬਣ ਜਾਵੇ। ਕਹਿੰਦੇ ਉਹ ਮੈਨੂੰ ਨਹੀਂ ਸਮਝ ਆਉਂਦੀ ਕਵਿਤਾ। ਇਹ ਜਿੰਨੇ ਦੋਸ਼ ਨੇ ਕਵੀ ਜੀ ਨੇ ਹੁਣ ਬੇਨਤੀ ਕਰਨੀ ਹੈ ਪ੍ਰਮਾਤਮਾ ਨੂੰ ਕਿ ਮਹਾਰਾਜ ਜੀ ਇਹ ਦੋਸ਼ ਦੂਰ ਕਰ ਦਿਓ ਤੁਸੀਂ ਮਿਹਰ ਕਰਕੇ।
ਬੈਰ ਦੇਸ ਕਾਲ ਗਨ ਅਗਨ ਨਵੋਹੀ ਰਸ, ਬਿਬਦ ਅਲੰਕਾਰ ਹੂੰ ਕੋ ਭੇਦ ਨਹਿ ਪਾਵਈ।
ਵੈਰ ਵਿਰੋਧ, ਦੇਸ਼ ਤੋਂ ਭਾਵ ਸਥਾਨ, ਕਾਲ ਤੋਂ ਭਾਵ ਸਮਾਂ। ਕਵਿਤਾ ਦੇ ਦੋ ਦੂਸ਼ਣ ਨੇ, ਦੇਸ਼ ਵਿਰੋਧ ਤੇ ਕਾਲ ਵਿਰੋਧ। ਦੇਸ਼ ਵਿਰੋਧ ਜਿਹੜੀ ਸ਼ੈ ਜਿਸ ਦੇਸ਼ ਵਿਚ ਨਾ ਹੋਵੇ ਉਸ ਦੇਸ਼ ਵਿਚ ਵਰਣਨ ਕਰਨੀ, ਐਵੇਂ ਹੀ ਜਿਹੜੀ ਚੀਜ਼ ਹੈ ਹੀ ਨਹੀਂ ਉਹਦਾ ਵਰਣਨ ਕਿਉਂ ਕਰਨਾ। ਤੇ ਮੈਂ ਕੋਈ ਵੀ ਕਵੀ ਆ ਕਵਿਤਾ ਇੱਥੇ ਲਿਖੇ, ਇੱਥੇ ਜੀ ਬੜੀ ਉੱਚੀ ਉੱਚੀ ਬਰਫ਼ ਪਈ ਹੋਈ ਪਹਾੜੀਆਂ ਤੇ, ਹੈ ਹੀ ਨਹੀਂ ਬਰਫ਼ ਤਾਂ ਇੱਥੇ ਪੈਂਦੀ ਨਹੀਂ। ਕਹਿੰਦੇ ਇਹ ਕਵਿਤਾ ਵਿਚ ਇੱਕ ਦੋਸ਼ ਆ ਜਾਂਦਾ। ਕਾਲ ਵਿਰੋਧ ਹੁੰਦੀ ਜਿਹੜੀ ਸ਼ੈ ਜਿਸ ਸਮੇਂ ਨਾ ਹੋਵੇ ਉਸ ਸਮੇਂ ਵਿਚ ਵਰਣਨ ਕਰਨੀ, ਐਵੇਂ ਹੁਣ ਕਹੀ ਜਾਣਾ ਬਾਹਰ ਨਿਕਲੇ ਜੀ ਬੜੀ ਕਰੜੀ ਧੁੱਪ, ਬੜੀ ਧੁੱਪ ਜਿਹੜੀ ਸਾੜਦੀ ਸੀ ਪਿੰਡੇ ਨੂੰ, ਕਿਉਂਕਿ ਹੁਣ ਤਾਂ ਠੰਡ ਹੈ। ਇਸ ਕਰਕੇ ਉਹ ਕਾਲ ਵਿਰੋਧੀ ਕਵਿਤਾ ਸਮਾਂ ਦੇਸ਼ ਸਥਾਨ ਵਿਰੋਧੀ ਕਵਿਤਾ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਕਵਿਤਾ ਰਚਣ ਵਾਲੇ ਨੂੰ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਨੇ ਗਣ ਅਗਨ ਜਿਹੜੀ ਹੈ ਪਿੰਗਲ ਵਿਚ ਜੋ ਵਜਨ ਲਈ ਗਣ ਰੱਖੇ ਨੇ ਉਹ ਕੁਛ ਸ਼ੁਭ ਗਣ ਤੇ ਕੁਛ ਅਸ਼ੁਭ ਗਣ ਮੰਨੇ ਜਾਂਦੇ ਨੇ। ਉਹ ਸ਼ੁਭ ਗਣ ਨੂੰ ਕਵੀ ਅਗਣ ਕਹਿੰਦੇ ਨੇ। ਸੋ ਇਸ ਕਰਕੇ ਗਣ ਅਗਣ ਨਵਾਂ ਹੀ ਰਸ ਬਿਬਦ ਅਲੰਕਾਰ ਹੂੰ ਕੋ ਭੇਦ ਨਹਿ ਪਾਵੇ। ਕਹਿੰਦੇ ਚੰਗੇ ਗਣ ਇਹ ਨੇ ਮਗਣ ਨਗਣ ਭਗਣਾ ਆਦਿਕ ਗਣ ਹੁੰਦੇ ਨੇ, ਧਗਣ ਆਦਿਕ ਹੁੰਦੇ ਨੇ ਯਕਣ। ਅਸ਼ੁਭ ਗਣ ਨੇ ਸਗਣ ਤਗਣ ਰਗਣ ਜਗਣ, ਇਸ ਤਰ੍ਹਾਂ ਦੇ ਗਣ ਮੰਨੇ ਨੇ ਸਾਰੇ ਇਹ। ਇਹ ਕਵਿਤਾ ਦੇ ਵਿਚ ਅਸ਼ੁਭ ਗੁਣ ਸਗਣ ਆਦਿਕ ਜਿਹੜੇ ਨੇ ਇਨ੍ਹਾਂ ਨੂੰ ਸਮਝਣ ਤੇ ਵਰਤਣ ਦੀ ਜਾਚ ਨਾ ਹੋਈ ਹੋਵੇ ਤੇ ਗਣ ਅਗਣ ਦੀ ਬੇਸਮਝੀ ਹੋਵੇ, ਨਵੋਂ ਹੀ ਰਸ ਜਿਹੜੇ ਨੌ ਰਸ ਨੇ ਨਾ ਜੀ ਉਹ ਵੀ ਮੈਨੂੰ ਪਤਾ ਨਹੀਂ ਹੈਗੇ, ਕਾਵਿ ਵਿਚ ਨੌ ਰਸ ਗਿਣੀਦੇ ਨੇ। ਸੋ ਸਾਰੀ ਹਿੰਦੀ ਕਵਿਤਾ ਇਨ੍ਹਾਂ ਰਸਾਂ ਵਿਚ ਹੀ ਘੁੰਮਦੀ ਆ। ਰਸ ਇਹ ਨੇ ਵੀ ਸ਼ਿੰਗਾਰ ਰਸ, ਵੀਰ ਰਸ, ਹਾਸਯ ਰਸ, ਰੌਦਰ ਰਸ, ਭਿਆਨਕ ਰਸ, ਕਰੁਣਾ ਰਸ, ਬੀਬਤਸ ਰਸ, ਅਦਭੁਤ ਰਸ, ਸ਼ਾਂਤ ਰਸ। ਇਨ੍ਹਾਂ ਰਸਾਂ ਨੂੰ ਸਮਝੇ ਬਿਨਾਂ ਇਨ੍ਹਾਂ ਦੇ ਮੇਲ ਅਨਮੇਲ ਕਰਨੇ ਜਾਂ ਇਨ੍ਹਾਂ ਦੇ ਸੋ ਸਥਾਈ ਸੰਚਾਰੀ ਭਾਵਾਂ ਆਦਿ ਵਿਚ ਸੰਕੇਤ ਤੋਂ ਉਲਟ ਕਰਨਾ ਇਹ ਨੌ ਰਸਾਂ ਦੀ ਬੇਸਮਝੀ ਹੈ। ਜੇ ਨਵਾਂ ਰਸਾਂ ਵਿਚੋਂ ਕੋਈ ਰਸ ਨਾ ਵਰਣਨ ਹੋਵੇ ਤਾਂ ਹੀਨ ਰਸ ਕਵਿਤਾ ਹੈ, ਅਥਵਾ ਰਸ ਵਰਣਨ ਕਰਦਿਆਂ ਰਸ ਵਿਅਸਾ ਹੋ ਜਾਵੇ। ਬਿਬਦਾ ਅਲੰਕਾਰ ਹੁੰਦਾ ਨਾਨਾ ਪ੍ਰਕਾਰ ਦੇ ਅਲੰਕਾਰ ਜੋ ਕਵੀ ਜਨ ਕਵਿਤਾ ਨੂੰ ਸੋਹਣਾ ਕਰਨ ਲਈ ਵਰਤਦੇ ਨੇ। ਇਸ ਵਿਸ਼ੇ ਤੇ ਕਈ ਗ੍ਰੰਥ ਲਿਖੇ ਹੁੰਦੇ ਨੇ, ਉਪਮਾ, ਅਨੁਪ੍ਰਾਸ, ਉਤਪ੍ਰੇਛਾ ਆਦਿਕ ਸੈਂਕੜੇ ਅਲੰਕਾਰ ਨੇ। ਕਵੀ ਜੀ ਕਹਿੰਦੇ ਹਨ ਕਿ ਇਨ੍ਹਾਂ ਦੇ ਭੇਦ ਪ੍ਰਤੀ ਭੇਦ ਮੈਨੂੰ ਨਹੀਂ ਆਉਂਦੇ, ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਆਪ ਹੀ ਕਵਿਤਾ ਲਿਖਾ ਲੈਣੀ ਕਰਿਓ।
ਕੋ ਗੁਣ ਹੈ ਨਾ ਮੈਂ ਭਨਤ ਮਦ ਜਨ, ਮਨ ਗੁਣ ਗੁਣੀਆ ਹੈ ਹਾਸ ਜੋਗ ਅਸ਼ਟਪਦੀ ਜਾਵਈ।
ਸੋ ਅਸ਼ਟਪਦੀ ਜੀ ਕਵਿਤਾ ਮੇਰੇ ਚ ਤਾਂ ਦੇਖੋ ਜੀ ਕੋਈ ਗੁਣ ਨਹੀਂ ਹੈ, ਇਸ ਕਰਕੇ ਮੇਰੀ ਕਵਿਤਾ ਚ ਕੋਈ ਗੁਣ ਨਹੀਂ, ਮੈਂ ਆਪ ਆਖ ਰਿਹਾ। ਤੇ ਹੇ ਗੁਣੀ ਜਨੋ ਤੁਸੀਂ ਵੀ ਕਹਿੰਦੇ ਮਨ ਵਿਚ ਜਾਣਦੇ ਹੋ ਕਿ ਮੇਰੀ ਕਵਿਤਾ ਅਟਪਟੀ ਤੇ ਹਾਸੋਹੀਣੀ ਹੈ। ਕਵੀ ਜੀ ਦੀ ਕਵਿਤਾ ਸਭ ਤੋਂ ਟੌਪ ਦੀ ਹੈ, ਪਰ ਉਨ੍ਹਾਂ ਦੀ ਨਿਮਰਤਾ ਵੀ ਨਾਲ ਹੈ। ਮਹਾਰਾਜ ਨੇ ਜਿਵੇਂ ਕਿਹਾ ਬਚਨ ਕਿ ਮੈਂ ਨਿਰਗੁਣਿਆਰੇ ਕਿਉਂ ਗੁਣ ਨਾਹੀਂ ਆਪੇ ਤਰਸ ਪਏ ਹੋਈ, ਇਹ ਵੀ ਨਿਮਰਤਾ ਹੈ। ਤੇ ਗੁਰਸਿੱਖ ਵਿਚ ਨਿਮਰਤਾ ਹੋਣੀ ਚਾਹੀਦੀ ਹੈ, ਗੁਣਵਾਨ ਵਿਚ ਨਿਮਰਤਾ ਹੁੰਦੀ ਹੈ। ਚਾਹੇ ਕੋਈ ਕਿੰਨਾ ਹੀ ਕਹੇ ਜੀ ਬੜਾ ਵਧੀਆ ਬੜਾ ਵਧੀਆ, ਗੁਣਵਾਨ ਜਿਹੜਾ ਉਹ ਇਹੀ ਕਹਿੰਦਾ ਨਹੀਂ ਜੀ ਇਹ ਤਾਂ ਮਹਾਰਾਜ ਦੀ ਕਿਰਪਾ ਹੀ ਆ, ਦਾਸ ਤਾਂ ਕੋਈ ਗੁਣ ਨਹੀਂ ਹੈ ਜੀ।
ਏਕ ਗੁਣ ਜਾ ਮੈਂ ਸੋ ਵਿਦਤ ਸੁਰਤ ਸੰਤ, ਸੁਨੋ ਸਤ ਗੁਰੂ ਕੀਰਤ ਸੋ ਨਿਰਮਲ ਭਾਵਈ।
ਕਹਿੰਦੇ ਹਾਂ ਇੱਕ ਗੁਣ ਇਸ ਵਿਚ ਪ੍ਰਤੱਖ, ਕੰਨਾਂ ਨਾਲ ਸੁਣੋ ਸੰਤ ਜਨੋ ਸਾਰੇ ਜਣੇ, ਇਸ ਵਿਚ ਸਤਿਗੁਰੂ ਦੀ ਜਿਹੜੀ ਨਿਰਮਲ ਮਹਿਮਾ ਕੀਤੀ ਹੋਈ ਆ ਨਾ, ਇਹ ਬਸ ਮੈਂ ਕੀਤੀ ਹੈ ਤੇ ਮਨ ਨੂੰ ਭਾਉਣ ਵਾਲੀ ਇਹ ਵਰਣਿਤ ਕੀਤੀ ਹੈ, ਬਸ ਐਸੇ ਗੱਲੋਂ ਹੀ ਮੈਨੂੰ ਮੇਰਾ ਬਚਾਅ ਹੈ, ਹੋਰ ਤਾਂ ਮੈਨੂੰ ਕੁਛ ਨਹੀਂ ਆਉਂਦਾ। ਸੋ ਜਿਵੇਂ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਆਉਂਦਾ ਜੀ, ਮੈਨੂੰ ਤਾਂ ਕਹਿੰਦੇ ਇਹੀ ਤਾਂ ਸਭ ਤੋਂ ਵੱਡਾ, ਬਾਕੀ ਚੀਜ਼ਾਂ ਫਿਰ ਆਪ ਹੀ ਆ ਗਈਆਂ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਾ ਮੂਰਖ ਹਾਂ ਨਾਵੈ ਬਲ ਜਾਵਾਂ, ਬਾਬਾ ਮੈਂ ਤਾਂ ਮੂਰਖ ਜਿਹਾ ਬੰਦਾ ਮੈਂ ਨਾਮ ਤੋਂ ਬਲਿਹਾਰ ਜਾਵਾਂ, ਬਸ ਇਹ ਨਾਮ ਹੀ ਵੱਡੀ ਚੀਜ਼ ਹੈ। ਸੋ ਕਵੀ ਜੀ ਕਾਵਿ ਦੇ ਪੰਡਿਤ ਨੇ ਬਹੁਤ ਵੱਡੇ, ਤੇ ਇਹ ਕੁਛ ਨਿਮਰਤਾ ਨਾਲ ਆਖ ਰਹੇ ਨੇ, ਪਰੰਤੂ ਇੱਕ ਕਟਾਖਿਆ ਦੀ ਗੱਲ ਇਹਦੇ ਚ ਇਹ ਵੀ ਕੀਤੀ ਕਿ ਇਸ ਕਵਿਤਾ ਵਿਚ ਤੁਕ ਬੰਦੀਏ ਜਾਂ ਦਰਬਾਰੀ ਕਸਬੀਏ ਕਵੀਆਂ ਵਾਂਗੂ ਮੈਂ ਨਿਰਾ। ਸੋ ਇਸ ਤਰੀਕੇ ਨਾਲ ਬੱਝੇ ਕੈਦਿਆਂ ਦੀ ਖਾਨਾਪੂਰੀ ਵਾਲੀ ਕਵਿਤਾ ਨਹੀਂ ਘੜ ਰਿਹਾ ਮੈਂ, ਜੋ ਸੁਤੇ ਸਿੱਖ ਆਪਣੇ ਅਗੰਮੀ ਪਰਿਵਾਰ ਵਿਚ ਉਚਾਰੀ ਜਾਂਦੀ ਹੈ ਉਚਾਰਦਾ ਹਾਂ, ਸੁਤੇ ਸਿੱਧ ਜਿਹੜੀ ਉਚਾਰੀ ਜਾਂਦੀ ਹੈ ਉਹਨੂੰ ਹੀ ਉਚਾਰਨ ਕਰਦਾ ਹਾਂ। ਇਉਂ ਕਵੀ ਜੀ ਨੇ ਆਪਣੇ ਵੱਲੋਂ ਇਹ ਆਪਣੀ ਨਿਮਰਤਾ ਜਣਾਈ ਹੈ। ਸਾਨੂੰ ਵੀ ਕਹਿੰਦੇ ਨੇ ਕਿੰਨੇ ਹੀ ਗੁਣ ਆ ਜੇ, ਕਵੀ ਜੀ ਵਰਗੀ ਕਵਿਤਾ ਲਿਖਣੀ ਕਿਸੇ ਦੇ ਹਲੇ ਤੱਕ ਵਸ ਚ ਨਹੀਂ ਹੋਈ, ਨਾ ਹੀ ਹੋ ਸਕਦਾ ਕਿ ਮਹਾਰਾਜ ਜੀ ਤੇ ਮਰਜ਼ੀ ਹੱਥ ਰੱਖ ਦੇਣ, ਪਰ ਧੰਨ ਕਵੀ ਸੰਤੋਖ ਸਿੰਘ ਜੀ ਚੂੜਾਮਣ ਕਵੀ ਜਿਨ੍ਹਾਂ ਦਾ ਸਥਾਨ ਹੁਣ ਵੀ ਕੈਥਲ ਦੇ ਵਿਚ ਉਨ੍ਹਾਂ ਦੀ ਹਵੇਲੀ ਹੈ ਜਿੱਥੇ ਉਹ ਰਿਹਾ ਕਰਦੇ ਸੀ ਰਾਜੇ ਦੇ ਕੋਲੇ, ਤਾਂ ਉਹ ਹਵੇਲੀ ਹੁਣ ਕਿਸੇ ਬੰਦੇ ਨੇ ਖਰੀਦ ਲਈ ਸੀ। ਪਿੱਛੇ ਜੇ ਸੁਨੇਹਾ ਵੀ ਆਇਆ ਸੀ ਮੈਨੂੰ, ਕਹਿੰਦੇ ਉਹ ਬੰਦਾ ਉਹਨੂੰ ਪੁੱਛਿਆ ਵੀ ਇਹ ਹਵੇਲੀ ਸਾਡੀ ਯਾਦਗਾਰ ਹੈ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਵੀ ਹਵੇਲੀ ਸਾਨੂੰ ਦੇ ਦੇ, ਹੈ ਤੇ ਉਹ 15-20 ਲੱਖ ਦੀ। ਉਹ ਬੰਦਾ ਕਹਿੰਦਾ ਮੈਨੂੰ ਸ਼੍ਰੋਮਣੀ ਕਮੇਟੀ 40 ਲੱਖ ਦਿੰਦੀ ਸੀ ਇਹਦਾ, ਮੈਂ 40 ਲੱਖ ਦੇਣੀ ਹੈ। ਮੈਂ ਤੂੰ ਪਤਾ ਕਰ ਲੈ ਜੋ 20 ਲੱਖ ਦੀ 25 ਦੀ ਵੀ ਦਿੰਦਾ ਨਾ, ਮੈਂ ਸੰਗਤ ਨੂੰ ਬੇਨਤੀ ਕਰ ਦੂੰਗਾ ਬਾਹਰ ਕੋਈ ਗੁਰਸਿੱਖ ਸੇਵਾ ਕਰ ਦੂਗਾ, ਉਹ ਹਵੇਲੀ ਲੈ ਕੇ ਆਪਾਂ ਨੂੰ ਸੰਭਾਲ ਲਵਾਂਗੇ ਤੇ ਉਹਦੀ ਸੇਵਾ ਕਰਾਂਗੇ। ਜੇ ਸਾਡੇ ਇਤਿਹਾਸਕ ਕਵੀ ਦੀ ਯਾਦਗਾਰ ਹੈ ਜਿੱਥੇ ਦਸਾਂ ਗੁਰਾਂ ਦਾ ਜੀਵਨ ਲਿਖਿਆ ਹੋਇਆ, ਸੋ ਇਸ ਕਰਕੇ ਕੋਈ ਨਾ ਕੋਈ ਪ੍ਰੇਮੀ ਉੱਠੇਗਾ, ਕਿਉਂਕਿ ਨਹੀਂ ਤਾਂ ਉਨ੍ਹਾਂ ਨੂੰ ਢਾਹ ਕੇ ਉੱਥੇ ਦੁਕਾਨਾਂ ਬਣਾ ਦੇਣੀਆਂ, ਫਿਰ ਉਹ ਦੁਕਾਨਾਂ ਬਣਾਉਣ ਕਰਕੇ ਉਹ ਸਾਰਾ ਇਤਿਹਾਸ ਜਿਹੜਾ ਖਤਮ ਹੋ ਜਾਂਦਾ। ਨੂਰ ਦੀ ਸਰਾਂ ਤਰਨ ਤਾਰਨ ਸਾਹਿਬ ਕੋਲੇ ਕਵੀ ਦਾ ਘਰ ਵੀ ਹੈ, ਉਸ ਪਿੰਡ ਦੇ ਵਿੱਚ ਹੁਣ ਤੱਕ ਘਰ ਤਾਂ ਮੌਜੂਦ ਹੈ, ਉਹ ਤਾਂ ਸੰਭਾਲ ਕੇ ਰੱਖਿਆ ਹੋਇਆ। ਇਸ ਤਰ੍ਹਾਂ ਆਪਣੇ ਵੱਡੇ ਵਡੇਰਿਆਂ ਦੇ ਜਿਹੜੇ ਅਸਥਾਨ ਹੁੰਦੇ ਨੇ ਉਨ੍ਹਾਂ ਨੂੰ ਸੰਭਾਲਣਾ ਵੀ ਸਾਡਾ ਕਰਮ ਹੈ।
ਦੋਹਰਾ ਨੋਰਾ ਸੁਰ ਸਰ ਬੱਕਰ ਗਤ ਗੁਣੀ ਨਾ ਔਗਣ ਜਾਣ।
ਇਸ ਤਰ੍ਹਾਂ ਕਹਿੰਦੇ ਨੇ ਜਿਹੜੇ ਗੁਣੀ ਬੰਦੇ ਨੇ ਉਸ ਚੀਜ਼ ਕਾਹਦੇ ਚ ਨੀ ਔਗਣ ਜਾਣਦੇ, ਕਹਿੰਦੇ ਜਿਹੜੀ ਨੋਰਾ ਹੁੰਦਾ ਪ੍ਰਵਾਹ ਤੇ ਸੁਰਸੁਰ ਹੁੰਦੀ ਗੰਗਾ, ਬਕਰਗਤ ਹੁੰਦੀ ਟੇਢੀ ਮੇਢੀ ਚੱਲਦੀ। ਭਾਵੇਂ ਗੰਗਾ ਟੇਢੀ ਮੇਢੀ ਚੱਲਦੀ ਆ, ਅਲਕ ਨੰਦਾ ਦੇ ਰੂਪ ਵਿਚ ਸ੍ਰੀ ਹੇਮਕੁੰਡ ਸਾਹਿਬ ਤੋਂ ਪਰਿਓ ਵੀ ਕੈਲਾਸ਼ ਪਰਬਤ ਵੱਲ ਆਉਂਦੀ ਆ, ਅਲਕ ਨੰਦਾ ਦੇ ਰੂਪ ਵਿਚ ਅੱਗੇ 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 ਆ ਕੇ ਕਈ ਇਹਦੇ ਚ ਹੋਰ ਪਾਣੀ ਮਿਲਦਿਆਂ ਮਿਲਦਿਆਂ ਇਹ ਰਿਸ਼ੀਕੇਸ਼ ਕੋਲ ਆ ਕੇ ਫਿਰ ਗੰਗਾ ਦਾ ਰੂਪ ਧਾਰਨ ਕਰਦੀ, ਹਰਿਦੁਆਰ ਕੋਲ ਆ ਜਾਂਦੀ ਹੈ। ਇਹ ਚ ਕਈ ਵਿੰਗ ਬਾਲ ਨੇ, ਕਦੇ ਇਧਰ ਚਲੀ ਗਈ, ਕਦੇ ਇਧਰ ਚਲੀ ਗਈ, ਕਦੇ ਉੱਚੇ ਥਾਂ ਤੋਂ ਪਾਣੀ ਡਿੱਗਦਾ, ਕਦੇ ਹੋਰ ਪਾਸੇ ਚਲੀ ਜਾਂਦੀ ਹੈ। ਪਰ ਉਹਦੇ ਵਿਚ ਸਿਆਣੇ ਬੰਦੇ ਤਾਂ ਨਹੀਂ ਕਹਿੰਦੇ ਮੈਂ ਨਹੀਂ ਨਹਾਉਣਾ ਕਿਉਂਕਿ ਤਾਂ ਟੇਢੀ ਮੇਢੀ ਹੈ, ਕਿਉਂਕਿ ਗੰਗਾ ਤਾਂ ਗੰਗਾ ਹੀ ਹੈ। ਇਸ ਕਰਕੇ ਉਹ ਗੰਗਾ ਵਿਚ ਤਾਂ ਗੁਣ ਤੇ ਔਗਣ ਨਹੀਂ ਜਾਣਦੇ, ਉਹਦੇ ਟੁੱਬਾ ਲਾਉਂਦੇ ਨੇ ਤੇ ਆਪਣੇ ਪਾਪ ਨੂੰ ਦੂਰ ਕਰਦੇ ਹਨ।
ਸਾਦਰ ਸੌ ਤੇ ਮੈਂ ਸਦਾ ਕਰਹਿ ਪਾਨ ਇਸ਼ਨਾਨ।
ਸਤਿਕਾਰ ਦੇ ਨਾਲ ਉਹਦੇ ਵਿਚ ਇਸ਼ਨਾਨ ਕਰਦੇ ਨੇ, ਜਿਵੇਂ ਗੰਗਾ ਦਾ ਪ੍ਰਭਾਵ ਵਿੰਗਾ ਤੇ ਢਾਟ ਪਟਾ ਚੱਲਦਾ ਨਾ, ਪਰ ਗੁਣੀ ਇਸ ਔਗਣ ਵੱਲ ਨਹੀਂ ਦੇਖਦੇ। ਗੰਗਾ ਜਲ ਦੀ ਤਾਜ਼ਗੀ ਤੇ ਠੰਡ ਆਦਿ ਗੁਣਾਂ ਨੂੰ ਆਦਰ ਦਿੰਦੇ ਨੇ।
ਸ੍ਰੀ ਬਾਲਾ ਸੁੰਦਰ ਬਾਚ ਚੌਪਾਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ।
ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਅੱਗੇ ਹੁਣ ਗੁਰੂ ਨਾਨਕ ਦੇਵ ਜੀ ਦੀ ਬਿਮਲ ਕਥਾ ਮੈਲ ਤੋਂ ਰਹਿਤ ਸੁਣੋ ਜੀ।
ਗੁਰ ਕਥਾ ਬਿਮਲ ਗੁਣ ਗੁਣੀਏ।
ਬਾਲਾ ਜੀ ਵਿਚਾਰ ਨਾ ਕਰੋ, ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੀ ਕਥਾ ਨਾ, ਸੋ ਸਾਰੀ ਕਥਾ ਪਵਿੱਤਰ ਕਥਾ, ਆਪ ਜੀ ਕਿਰਪਾ ਕਰਕੇ ਵਿਚਾਰੋ ਜੀ, ਹੁਣ ਸ਼ਰਵਣ ਕਰੋ।
ਭਾਈ ਭੋਰ ਨੇ ਜਦਾਸ ਬੁਲਾਇਆ,
ਸਵੇਰ ਵੇਲਾ ਜਦੋਂ ਹੋਇਆ ਤੇ ਆਪਣੇ ਨੌਕਰ ਨੂੰ ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬੁਲਾਇਆ।
ਦਿਜਬਰ ਸਦਨ ਜਾਹੋ ਤੂੰ ਧਾਇਆ,
ਕਹਿੰਦੇ ਜਾ ਜਿਹੜਾ ਦਿਜਬਰ ਹੈ ਨਾ ਸ੍ਰੇਸ਼ਟ ਬ੍ਰਾਹਮਣ, ਉਦੋਂ ਹਰਦਿਆਲ ਪੁਰੋਹਿਤ ਸੀ ਕਿਉਂਕਿ ਉਦੋਂ ਇਹੀ ਮਰਿਆਦਾ ਸੀ, ਉਹਦੇ ਘਰ ਦੌੜ ਕੇ ਜਾ।
ਨੈਵਗਲ ਜੋ ਹਰਦਿਆਲ ਪ੍ਰਵੀਨਾ,
ਸੋ ਸਾਰਿਆਂ ਨਾਲੋਂ ਸਿਆਣਾ ਉਹ ਜੋਤਸ਼ੀ ਪੰਡਿਤ ਸਾਰੇ ਇਲਾਕੇ ਦਾ ਮੰਨਿਆ ਪ੍ਰਮੰਨਿਆ ਸਾਡਾ ਪੁਰੋਹਿਤ ਹੈ ਬੇਦੀਆਂ ਦਾ, ਉਹਨੂੰ ਜਾ ਕੇ ਦੱਸ
ਤਾਹੇ ਬਿਲੰਬ ਬਹੀਨਾ,
ਛੇਤੀ ਨਾਲ ਲੈ ਕੇ ਆ ਬਿਨਾ ਦੇਰੀ ਤੋਂ, ਆਪਾਂ ਉਹਨੂੰ ਪੁੱਛੀਏ।
ਸੰਤ ਦਾਸ ਦਿਜ ਸਦਨ ਸੋ ਜਾਈ,
ਉਸ ਵਕਤ ਉਹ ਜਿਹੜਾ ਦਾਸ ਸੀ ਸੇਵਾਦਾਰ ਸੀ ਉਹ ਗਿਆ ਬ੍ਰਾਹਮਣ ਦੇ ਘਰ।
ਦਰ ਪਰ ਤਿਸ਼ਟ ਗੁਹਾਰ ਸੁਣਾਈ,
ਜਾ ਕਰਕੇ ਉਸ ਵਕਤ ਦਰਵਾਜੇ ਤੇ ਖੜੋ ਕੇ ਆਵਾਜ਼ ਮਾਰੀ ਪੁਰੋਹਿਤ ਨੂੰ।
ਸ੍ਰੁਤਵਾ ਬਚਨ ਬਿਪਰ ਹਰਦਿਆਲਾ,
ਜਦੋਂ ਹਰਦਿਆਲ ਪੁਰੋਹਿਤ ਜੀ ਨੇ ਆਪਣੇ ਕੰਨਾਂ ਵਿਚ ਆਵਾਜ਼ ਸੁਣੀ,
ਆਲਿਆ ਦਰ ਨਿਕਲਿਓ ਤਤਕਾਲਾ,
ਉਸ ਵਕਤ ਘਰ ਦੇ ਦਰਵਾਜੇ ਤੋਂ ਬਾਹਰ ਆਏ ਛੇਤੀ ਹੀ।
ਜਿਜ ਜੋ ਕਾਲੂ ਮੁਜਹਿ ਪਠਾਇਆ,
ਸੋ ਪੰਡਿਤ ਜੀ ਮੈਨੂੰ ਕਾਲੂ ਜੀ ਬਾਬਾ ਕਲਿਆਣ ਚੰਦ ਜੀ ਨੇ ਭੇਜਿਆ ਹੈ।
ਚਲੋ ਆਪ ਤਤਕਾਲ ਬੁਲਾਇਆ,
ਆਪ ਛੇਤੀ ਨਾਲ ਚਲੋ ਤਤਕਾਲ ਬੁਲਾਇਆ ਤੁਹਾਨੂੰ।
ਕਹਿ ਦਿਜ ਹਾਂ ਆਵੋ ਕਰ ਪੂਜਾ,
ਕਹਿੰਦਾ ਭਾਈ ਦੇਖ ਮੈਂ ਇਸ ਤਰ੍ਹਾਂ ਨਹੀਂ ਆਉਂਦਾ, ਮੈਂ ਇਸ਼ਨਾਨ ਕਰਾਂਗਾ ਪੂਜਾ ਕਰਾਂਗਾ ਆਪਣਾ ਪਾਠ ਕੀਤੇ ਬਿਨਾਂ ਬਾਹਰ ਨਹੀਂ ਆਉਂਦਾ ਮੈਂ। ਪਹਿਲਾਂ ਲੋਕਾਂ ਚ ਧਰਮ ਸੀ ਅਤੇ ਧਾਰਮਿਕ ਤੌਰ ਤੇ ਵੀ ਬੜੇ ਪਰਪੱਕ ਸਨ, ਜਿੰਨਾ ਕੁ ਰੱਬ ਨੇ ਉਹਨਾਂ ਨੂੰ ਦਿੱਤਾ ਸੀ ਪਹਿਲਾਂ,
ਕਾਰਜ ਦੂਜਾ
ਮੈਂ ਉਹਦੇ ਬਿਨਾਂ ਹੋਰ ਕੰਮ ਨਹੀਂ ਕਰਦਾ, ਪਹਿਲਾਂ ਮੈਂ ਪੂਜਾ ਕਰਾਂਗਾ ਪਰਮੇਸ਼ਰ ਦੀ, ਫੇਰ ਮੈਂ ਆਵਾਂਗਾ ਤੇਰੇ ਕੋਲੇ।
ਸੁਣ ਉੱਤਰ ਕੋ ਤੇ ਛਿਨ ਦਾਸਾ,
ਉਸ ਵਕਤ ਦਾਸ ਨੇ ਜਦੋਂ ਉੱਤਰ ਸੁਣਿਆ,
ਕਾਲੂ ਪਾਸ ਕਰੀ ਅਰਦਾਸਾ,
ਉਹਨੇ ਜਾ ਕੇ ਬਾਬਾ ਕਲਿਆਣ ਚੰਦ ਜੀ ਨੂੰ ਦੱਸਿਆ,
ਘਟੀ ਪਾਂਚ ਲੋ ਅਰਣਾ ਕਰਕੇ,
ਉਹ 5 ਘੜੀਆਂ ਤੱਕ ਪੂਜਾ ਕਰਕੇ
ਆਇਓ ਦਵਜ ਸੁਭ ਸਗਨ ਵਿਚਰਕੇ।
ਸੋ ਦਵਿਜ ਤੋਂ ਭਾਵ ਬ੍ਰਾਹਮਣ ਜੋ ਪੁਰੋਹਿਤ ਹੈ ਹਰਦਿਆਲ ਪੁਰੋਹਿਤ, ਸੋਹਣਾ ਸਮਾਂ ਜਾਣ ਕਰਕੇ, ਕਿਉਂਕਿ ਇਹ ਇੱਕ ਚੀਜ਼ ਹੁੰਦੀ ਜਿਹੜੀ ਆਹ ਚੀਜ਼ ਵਿਚਾਰਨੀ ਉਹ ਵਿਚਾਰਨੀ ਬਹੁਤ, ਉਹ ਫਿਰ ਜ਼ਿਆਦਾ ਹੀ ਗੱਲਾਂ ਹੋ ਜਾਂਦੀਆਂ। 80,000 ਸੁਰਤੀ ਦਾ ਕਥਨ ਹੈ ਵੇਦਾਂ ਚ ਇਹਨਾਂ ਗੱਲਾਂ ਤੇ, ਕਿ ਤੁਰਨ ਵੇਲੇ ਸੱਜਾ ਪੈਰ ਮੂਹਰੇ ਰੱਖਣਾ, ਮੂਹਰੇ ਕਿਸੇ ਛਿੱਕ ਮਾਰਤੀ ਪਿੱਛੋਂ ਛਿੱਕ ਮਾਰਤੀ, ਇਹ ਸਾਰੀ 80,000 ਸੁਰਤੀ ਚੋਂ 16,000 ਉਪਾਸ਼ਨਾ ਕਾਂਡ ਚੋਂ ਮਹਾਰਾਜ ਨੇ ਕੱਢ ਕੇ ਆਪਾਂ ਨੂੰ ਸਿਰਫ਼ ਗਿਆਨ ਕਾਂਡ ਚ ਰੱਖਿਆ। ਸਿਰਫ਼ ਇੱਕੋ ਗੱਲ ਕਹੀ ਹੈ ਕਿ सगन अब सगन तिसको लगा जिस चीत ना आवे। महाराज ने कहा कोई काम करना कोश ना विचारो, जप जी साहब के पांच पाठ ग्यारह पाठ पच्ची पाठ कर लो बस, ए सब कुछ ही उड जाता, सब कुछ अपने आप रास्ते गुरबाणी साफ हुंदे ने। इस करके जे सिमन करो, भजन करो, चौपी साहब के पाठ करो। कई गुरसिख ऐसे प्यारे कहने जो काम हुंदा फिर असी सारी सारी रात सौ सौ जपजी साहब पढ़ के सवेरे फिर उस काम लई जांदे आ, ताकि गुरु नानक साहब साडी मदद करदे ने। हुण उस पुरानियां सारियां चीजां सी ना जिहड़ियां, उन्हां नूं जे हुण वरती जाइए, जिवें कवि जी ने दस्सिया सी कि कविता उच्चारण करी, जिवें इत्थे बर्फ ना पई ते मैं बर्फ की गल इत्थे दी करदिया कहिंदे, इह तां अटपटी कविता होगी ना। हुण कलयुग दे विच अब कलू आयो रे इक नाम बोहो बोहो अन रुत नाही नाही मत भरम भूलो भूलो। चीजां तो सीगियां पुराने टाइम विच कारगर, पर कलयुग दे विच उन्हां चीजां नूं कर लैण तो बाद भी प्रभाव नहीं पैंदा उन्हां दा, क्योंकि समय इन्ना भयानक है। इस करके महाराज कह रहे हुण सिर्फ कलयुग दे समय विच एक नाम का ही प्रभाव है।
कालू को स्वस्तैन सुनायो,
बाबा कल्याण चंद जी नूं आके आशीर्वाद दिता उदो
शाह को और हलसायो,
फिर प्रसन्न होया मन दे अंदर बहुत।
दोहरा दिजबर कोले अजर मह सादर आसन डास,
तो उस वक्त हरदयाल प्रोहित जी नूं लेके गए घर दे वेड़े विच मंजा डा के अच्छी तरह आसन दिता, उन्हां नूं सत्कार कीता, ओ बैठो जी।
बैठायो बहु भाव कर आप बैस्त सपास,
बहुत भाव दे नाल प्रेम दे नाल बिठाया, कहिंदे आओ जी इत्थे बैठो जी, बिठा के आप कोल बैठ गए।
सब पई कह कालू सुन सरोन दजिंदू,
तो उस वक्त बाबा कल्याण जी कल्याण चंद जी कहण लगे कि हे दजिंदू श्रेष्ठ ब्राह्मण सुन अपने कन्ना विच मेरी गल।
दयो सदन मम तात गोबिंदु,
गोबिंद परमेश्वर जी ने मेरे घर एक बड़ा ही सोहना लाल दिता है।
मुझ पर निज अनकंपा धर हो,
तुसी भी कृपा करो मेरे उत्ते।
सोध मुहूर्त लगन विचार हो,
सोध के चंगी तरह लगन विचार ना करो। अच्छा
भेद सुबह सुबह सब लख दीजै,
शुभ ते अशुभ चंगा माड़ा भेद दसो मेनू सारे जान के भी ये बालक कैसा होवेगा।
पत्री इस की लिख दीजा,
जन्म पत्री इस बालक दी लिखना करो।
कुमकुम कागद कालू अन हो,
तो उस वक्त कहन लगे ठीक है लिख दिने है, केसर ते कागजात कलम मंगवाओ।
गणपत पूज ग्रहण सन मन हो,
तो कहन लगे सारी पहला रीति करांगा, क्योंकि सिक्खी दा प्रचार हले होया नहीं सी, पुरानी रीतियां हले चलियां आ रही सी। महाराज ने कहा मैं ना गणेश प्रथम बनाऊ, क्योंकि हिंदू मत मुताबक पहला हाँ जो कोई भी काम आरंभ करना गणेश की पूजा पहला की जाती, ग्रह तो भी पहला। महाराज कहने मैं ना गणेश सा प्रथम बनाऊ, किसन बिशन कब होना त्याऊ, कान सुने पहचान तिन सुन, लिव लागी मोरी पग इन सो अकाल पुरख दे चरणा च मेरी ता लिव लगी हुई है। वो कई लोग समझते इन सो तो भाव खानी इन्हों के नाले पहला लिखे ने, समझने विच फर्क पै जांदा।
बालक शब्द लिए जो जन्मा,
चलो हुण मैं लिखना शुरू करदा, पहले मैं दसो जदों बालक ने जन्म लिया उन पंडित ने तो अपनी बोली बोलनी सी, सो कहण लग्या फिर उदों ए रोए सी जां चुप सी ओ सारा मैं दसो, फिर मैं कढ़दा हिसाब किताब।
सो शब्द सुनाओ श्रव नमा,
ओ मेरे कन्ना दे विच शब्द सुनाओ हुण,
भयो काल किस जन्म सुनावो।
अच्छा फिर समा भी दसो, रात दा की समा सी जदों इन्हां ने अवतार धारिया है।
बुझत आए हजूर बुलावो,
आए जिहड़ी दाई है उन्हूं बुला करके कोले फिर पुछना करो।
श्री नानक की दौलत दाई,
धन गुरु नानक दे महाराज सच्चे पातशाही दाई दौलता।
सो कालू तत्काल बुलाई,
बाबा कल्याण चंद जी ने छेती नाल बुलाई आवाज दे के,
कठे दास सब सौज मंगाई,
दासा नूं भेज के सारी समगरी मंगा लई।
जो जो दिजबर दीन रजाई,
जो जो कहा पंडित ने कहा चीजा मंगवा लो ओदे नाल पूजा करांगे असीं।
ओहरा गृह पखेक की बस्त सब कालू तहते ल्याए,
सो इस तरीके नाल कहिंदे ग्रहां दी पूजन दी जिहड़ी सारी समगरी सी उन्हां समयां विच जदों सिक्खी दा प्रचार ही गुरु नानक देव नाल अवतार धारिया उदों दी सारी चीज सुनाउंदे ने, उदो लिया करके उन्हें अपने वालों जो ठीक सी वध तो वध कीता है।
बहरो बैस्यो पास बिप बदन है बचन अला,
फिर ब्राह्मण कोल बैठिया फिर बचन इस तरीके नाल अपने मुख विचो कहा।
चा पाई घटी एक दो जाम त्रिजामा,
तो ये जी जेड़ा समा है ना ਉਹ ਤੁਹਾਨੂੰ ਦੱਸ ਦਿੰਦੇ ਹਾਂ ਕੈਸਾ ਸਮਾਂ। ਘੜੀ ਇੱਕ ਦੋ ਪਹਿਰ ਲੰਘ ਚੁੱਕੇ ਸੀ, ਰਾਤ ਇੱਕ ਘੜੀ ਉੱਪਰ ਹੋ ਗਈ ਸੀ, 24.5 ਮਿੰਟ ਦੀ ਇੱਕ ਘੜੀ ਹੁੰਦੀ ਹੈ। ਕਹਿੰਦੇ ਤ੍ਰਿਜਾਮਾ ਸੀ ਉਸ ਵਕਤ ਰਾਤ ਜਿਹੜੀ ਸੀ,
ਬਿਤੇ ਹੋਤੇ ਸਿਸ ਭਾਵੇ ਅਬਰਾਮਾ।
ਇਸ ਤਰ੍ਹਾਂ ਇੰਨੀ ਰਾਤ ਬਤੀਤ ਹੋਈ ਸੀ, ਗੁਜਰੀ ਹੋਈ ਸੀ, ਭਾਵ ਜਦੋਂ ਬਾਲਕ ਨੇ ਇਹ ਅਵਤਾਰ ਧਾਰਿਆ ਹੈ।
ਕੌਣ ਸ਼ਬਦ ਲਏ ਉਪਜੋ ਬਾਲਕ,
ਹਾਂ ਇਹ ਦੱਸੋ ਬਾਲਕ ਨੇ ਕੀ ਸ਼ਬਦ ਉਚਾਰਨ ਕੀਤਾ, ਰੋਣ ਦੀ ਆਵਾਜ਼ ਆਈ ਜਾਂ ਚੁੱਪੀ ਰਹੇ ਜਾਂ ਕੀ ਹੋਇਆ, ਇਹ ਆਵਾਜ਼ ਦੱਸੋ ਕੀ ਕੀਤੀ ਉਹਨਾਂ ਨੇ।
ਧਾਏ ਬਤਾਵ ਹੋ ਸੋ ਤਤਕਾਲਕ,
ਸੋ ਕਹਿਣ ਲੱਗੇ ਉਸ ਵਕਤ ਧਾਏ ਜੋ ਸੀ ਦੌਲਤਾਂ ਦਾਈ, ਕਹਿਣ ਲੱਗੇ ਦਾਈ ਮੈਨੂੰ ਦੱਸ ਤਤਕਾਲ ਵੀ ਉਦੋਂ ਬਾਲਕ ਨੇ ਆਵਾਜ਼ ਕੀ ਕੀਤੀ।
ਬੋਲੀ ਬਚਨ ਦੌਲਤਾਂ ਦਾਈ,
ਦਾਈ ਦੌਲਤਾਂ ਉਸ ਵਕਤ ਬਚਨ ਬੋਲੀ।
ਸੁਣੋ ਬਿਰਤਾਂਤ ਓਹੋ ਦਿਜਰਾਈ,
ਕਹਿਣ ਲੱਗੇ ਪੰਡਿਤ ਜੀ ਸੁਣਨਾ ਕਰੋ ਬਿਰਤਾਂਤ ਮੇਰੇ ਕੋਲੋਂ।
ਬਹੁਤ ਸਿਸ ਜਨਮੇ ਮਮ ਕਰ ਮਾਹੀ,
ਬਹੁਤ ਸਾਰੇ ਬੱਚੇ ਮੇਰੇ ਹੱਥਾਂ ਵਿਚ ਅੱਜ ਤੱਕ ਜਨਮ ਲਿਆ ਬਹੁਤਿਆਂ ਨੇ,
ਜਹ ਅਚਰਜ ਕਬ ਦੇਖਿਓ ਨਾਹੀ,
ਪਰ ਇਹ ਚਰਜ ਮੈਂ ਕਦੇ ਵੀ ਨੀ ਆਪਣੀ ਜ਼ਿੰਦਗੀ ਚ ਦੇਖਿਆ।
ਵੀਰਗ ਨਰ ਜੋ ਬਿਕਸ ਮਿਲੇ ਹੈ,
ਜਿਵੇਂ ਸਿਆਣੇ ਬੰਦੇ ਹੱਸ ਕੇ ਮਿਲਦੇ ਨਾ ਕਿਸੇ ਨੂੰ ਇੱਕ ਦੂਜੇ ਨੂੰ,
ਜਾਂ ਇਨਕੀਨੇ ਸ਼ਬਦ ਭਲੇ ਹੈ,
ਉਸ ਤਰੀਕੇ ਨਾਲ ਇਹਨਾਂ ਨੇ ਤਾਂ ਕਰਕੇ ਬੜਾ ਜਦੋਂ ਹੱਸੇ, ਬੜੇ ਹੱਸੇ ਜਦੋਂ ਦੇਖਿਆ ਮੈਨੂੰ ਤੇ ਮੁਸਕਰਾ ਰਹੇ ਹਨ।
ਸੁਭ ਲੱਛਣ ਸੁਭ ਅੰਗਨ ਵਾਹੀ,
ਸ੍ਰੇਸ਼ਟ ਲੱਛਣ ਸੀ ਸਾਰੇ ਅੰਗਾਂ ਦੇ ਵਿੱਚ।
ਆਨ ਨਰ ਨਜੋ ਨਰ ਇਹ ਨਾਹੀ,
ਮੈਂ ਤੇ ਕਹਿਣੀ ਏ ਕਿ ਆਮ ਜਿਵੇਂ ਬੰਦੇ ਹੁੰਦੇ ਉਹਨਾਂ ਵਰਗੇ ਨਹੀਂ ਹਨ, ਇਹ ਤਾਂ ਕੋਈ ਵਿਸ਼ੇਸ਼ ਹਨ।
ਦੋਹਰਾ ਸੁਨ ਦਿਜ ਬਰਸਾ ਬਚਨ ਕੋ ਜੋਤ ਸਕੀਨ ਵਿਚਾਰ,
ਸੁਣ ਕਰਕੇ ਉਸ ਵਕਤ ਪੰਡਿਤ ਨੇ ਸਾਰੇ ਬਚਨ ਜੋਤਿਸ਼ ਦੀ ਗਿਣਤੀ ਕੀਤੀ, ਆਪਣਾ ਹਿਸਾਬ ਕਿਤਾਬ ਲਾਇਆ।
ਸੁਭ ਨਛੱਤਰ ਸੁਭ ਕਾਲਮ ਹੈ, ਸੁਭ ਥਿਤ ਪੁਨ ਸੁਭ ਵਾਰ,
ਸੁਭ ਨਛੱਤਰ ਸੀ, ਸੋਹਣਾ ਸਮਾਂ ਸੀ, ਸੋਹਣੇ ਥਿਤ ਸੀ, ਸੋਹਣੇ ਵਾਰ ਸੀ, ਸਭ ਸੋਹਣਾ ਹੀ ਸੋਹਣਾ, ਕਹਿੰਦੇ ਕੋਈ ਚੀਜ਼ ਮਾੜੀ ਨਹੀਂ, ਸਭ ਸੋਹਣਾ ਹੀ ਸੋਹਣਾ ਹੈ।
ਚੌਪਾਈ ਭਲੇ ਲਗਨ ਮੈਂ ਬਾਲਕ ਜਨਮਾ,
ਬਹੁਤ ਉੱਚੇ ਲਗਨ ਵਿਚ ਬਾਲਕ ਨੇ ਜਨਮ ਲਿਆ।
ਬੇਦੁੱਖ ਵਿਚਾਰ ਕਰਤ ਬਹੁ ਮਨ ਮਾ,
ਇਸ ਤਰੀਕੇ ਨਾਲ ਕਹਿੰਦੇ ਪੰਡਿਤ ਮਨ ਦੇ ਅੰਦਰ ਵਿਚਾਰ ਕਰਦਾ ਹੈ।
ਜਹ ਸਿਸ ਹੈ ਅਵਤਾਰੀ ਕੋ,
ਇਹ ਤੇ ਵੀ ਮਾਮੂਲੀ ਨਹੀਂ ਹੈ, ਤੇ ਅਵਤਾਰ ਹੈ ਕੋਈ ਬਹੁਤ ਵੱਡਾ ਅਵਤਾਰ, ਐਸਾ ਨਹੀਂ ਕਦੇ ਹੋਇਆ ਹੈ ਪਹਿਲਾਂ।
ਵੱਡੇ ਭਾਗ ਕਾਲੂ ਕੇ ਹੋ,
ਬਈ ਕਲਿਆਣ ਚੰਦ ਤੇ ਤਾਂ ਭਾਗ ਬਹੁਤ ਵੱਡੇ ਨੇ, ਕੀ ਦੱਸਾਂ ਮੈਂ, ਗਿਣਤੀ ਨਹੀਂ ਕਰ ਸਕਦਾ ਇੰਨੇ ਵੱਡੇ ਭਾਗ ਤੇਰੇ।
ਕਹਿ ਬਿਦ ਬਿਸਨ ਕੀ ਸਿਵ ਭਾਵਲੀਨਾ,
ਬਸ ਮੈਂ ਤਾਂ ਜਿੰਨਾ ਕੁ ਜਾਣਦਾ ਇੰਨੇ ਕਹਿ ਸਕਦਾ, ਜਾਂ ਤੇ ਇਹ ਅਵਤਾਰ ਨੇ ਬ੍ਰਹਮਾ ਦਾ ਤੇ ਜਾਂ ਵਿਸ਼ਨੂੰ ਦਾ ਜਾਂ ਸ਼ਿਵ ਜੀ ਦਾ, ਕਿਉਂਕਿ ਉਹਨੂੰ ਤਿੰਨਾਂ ਦਾ ਹੀ ਗਿਆਨ ਸੀ, ਉਹਨੂੰ ਉਹ ਨਹੀਂ ਸੀ ਨਾ ਗਿਆਨ ਕਿ ਉੱਪਰ ਵੀ ਕੋਈ ਹੋਰ ਬੈਠਾ। ਜਿੰਨੀ ਕੁ ਉਹਨੂੰ ਗਿਆਨ ਸੀ, ਨੌਲੇਜ ਸੀ, ਉਹਨੇ ਆਪਣੇ ਢੰਗ ਨਾਲ ਜੋ ਜਾਣਦਾ ਸੀ ਉਹ ਦੱਸ ਦਿੱਤਾ।
ਜਗਤ ਉਦਾਹਰਣ ਲੱਛਣ ਚੀਨਾ,
ਇੱਕ ਚੀਜ਼ ਮੈਂ ਦੱਸਦਾ ਕਿ ਦੁਨੀਆਂ ਦਾ ਭਲਾ ਕਰਨ ਵਾਸਤੇ ਆਏ ਨੇ, ਜਿਹੜਾ ਇਹਨਾਂ ਦਾ ਹੈ ਨਾ ਆਉਣ ਦਾ, ਆ ਸਾਰਾ ਮੈਂ ਖਾਕਾ ਤਿਆਰ ਕੀਤਾ, ਇਹ ਸਾਰੀ ਦੁਨੀਆਂ ਦਾ ਭਲਾ ਕਰਨਗੇ।
ਆਤ ਪੱਤਰ ਇਸ ਸੀਸ ਝੁਲਾਰੇ,
ਇਹਨਾਂ ਦੇ ਸਿਰ ਦੇ ਉੱਤੇ ਛਤਰ ਝੂਲੇਗਾ, ਮੈਨੂੰ ਇੰਨਾ ਕੁ ਪਤਾ ਹੈ।
ਪੁਰਬੀ ਨਿਸਾ ਜਨਮ ਭਯੋ ਬਾਰੇ,
ਇਹ ਪੁਰਬ ਵਾਲੀ ਰਾਤ ਨੂੰ ਇਹਨਾਂ ਦਾ ਅਵਤਾਰ ਜੋ ਹੋਇਆ ਹੈ।
ਚੱਕਰ ਵਰਤ ਹੋਵੇ ਹੈ ਭਵ ਮਾਹੀ,
ਇਹ ਤਾਂ ਸ਼ਹਿਨਸ਼ਾਹ ਚੱਕਰਵਰਤੀ ਨੇ ਸੰਸਾਰ ਦੇ ਵਿੱਚ ਪੂਰੇ ਤੇ ਹੀ ਰਾਜ, ਤਿੰਨਾਂ ਲੋਕਾਂ ਦੇ ਮਾਲਕ ਹੈ ਇਹ।
ਕਰ ਹੈ ਦਿਗ ਵਿਜੈ ਸੰਸੈ ਨਾਹੀ,
ਦਿਗ ਵਿਜੈ ਹੁੰਦੀ ਦੁਨੀਆਂ ਦੇ ਸਾਰੀਆਂ ਦਿਸ਼ਾਵਾਂ ਵਿੱਚ, ਜਿੱਤ ਹੀ ਜਿੱਤ, ਜਿੱਤ ਹੀ ਜਿੱਤ ਹੈ ਇਹਨਾਂ ਦੇ ਕੋਲੇ, ਇਹਨਾਂ ਨੇ ਜਿੱਦਣ ਨੂੰ ਜਾਣਾ ਜਿੱਤਦੇ ਹੀ ਜਾਣਾ, ਬਸ ਕਿਸੇ ਨੇ ਨੀ ਇਹਦੇ ਮੂਹਰੇ ਖੜਨਾ, ਇਸ ਕਰਕੇ ਏਡੇ ਵੱਡੇ ਹੋਏ ਹਨ ਇਹ।
ਦਰਸ਼ਨ ਕੀ ਔਰ ਲਾਲ ਸਕੀਨੇ,
ਹੁਣ ਦਰਸ਼ਨ ਤਾਂ ਕਰਾ ਦੋ, ਮੇਰੇ ਵੀ ਇੱਕ ਭਾਗ ਖੁੱਲ ਜਾਣ, ਮੈਂ ਦਰਸ਼ਨ ਕਰ ਲਵਾਂ।
ਦੇਹ ਸਫਲ ਆਪਣੀ,
ਮੇਰੀ ਵੀ ਦੇਹੀ ਸਫਲੀ ਹੋ ਜੇ, ਇਹ ਤਾਂ ਕੋਈ ਛੋਟੀ ਮੋਟੀ ਨੀ ਨਾ ਹੈ ਫਿਰ ਹਸਤੀ, ਇਹ ਤਾਂ ਆਪ ਹੀ ਪਰਮੇਸ਼ਰ ਹਨ।
ਦੋਹਰਾ ਕਾਲੂ ਸੋ ਪੁਨ ਦਿਜ ਕਹੀ, ਬਾਲਕ ਮੋਹ ਦਿਖਾਈ।
ਬਾਬਾ ਕਲਿਆਣ ਚੰਦ ਜੀ ਨੂੰ ਪੰਡਿਤ ਨੇ ਕਿਹਾ ਫਿਰ ਮੈਨੂੰ ਵੀ ਦਰਸ਼ਨ ਕਰਾ ਦਿਓ।
ਸੁਣ ਕਰ ਦਾਈ ਦੌਲਤਾਂ ਦੀਨੀ ਸਪਤ ਬੁਲਾਈ,
ਛੇਤੀ ਨਾਲ ਫਿਰ ਦੌਲਤਾਂ ਦਾਈ ਨੂੰ ਆਵਾਜ਼ ਮਾਰਨਾ ਕੀਤੀ ਹੈ।
ਚੋ ਭਾਈ ਬਾਲਕ ਆਨ ਵਿਪਰ ਕੇ ਪਾਸਾ,
ਬਾਲਕ ਜੋ ਸੀ ਧੰਨ ਗੁਰੂ ਨਾਨਕ ਦੇਵ ਦਾ ਸਰੂਪ ਲਿਆ ਕੇ ਉਸ ਵਕਤ ਵਿਪਰ ਦੇ ਕੋਲ, ਬ੍ਰਾਹਮਣ ਦੇ ਕੋਲ ਜੋ ਹੈ ਸੁਸ਼ੋਭਿਤ ਕੀਤਾ।
ਧਾਏ ਗਈ ਸਨ ਮੱਧ ਅਵਾਸਾ,
ਘਰ ਦੇ ਅੰਦਰ ਗਈ ਧਾਏ ਤੋਂ ਭਾਵ ਦਾਈ ਜੋ ਵਿਚਕਾਰ,
ਜਾਚੋ ਬਾਲਕ ਜਨਣ ਨਾ ਲਈ।
ਬਾਬਾ ਕਲਿਆਣ ਚੰਦ ਜੀ ਨੇ ਕਿਹਾ ਸੀ ਬਾਲਕ ਲਿਆਓ, ਤੇ ਉਸ ਵਕਤ ਦੌੜ ਕੇ ਗਈ, ਜਾਚੋ ਬਾਲਕ ਜਨਣ ਨਾ ਦੇਈ। ਕਹਿੰਦੀ ਬਾਲਕ ਨੂੰ ਬਾਹਰ ਲੈ ਕੇ ਜਾਣਾ, ਤੋ ਪੰਡਿਤ ਕਹਿੰਦਾ ਦਰਸ਼ਨ ਕਰਨੇ ਹੈ, ਮਾਤਾ ਕਹਿੰਦੀ ਨਾ ਠੰਡ ਲੱਗ ਜੂ ਨਿਆਣਾ, ਠੰਡ ਮੈਂ ਦਿੰਦੀ ਆਪਣਾ ਬਾਲਕ, ਬਹੁਤ ਪਿਆਰ ਕਰਦੇ ਨੇ, ਸੋ ਇਸ ਕਰਕੇ ਮਾਤਾ ਦਾ ਪਿਆਰ ਕਿੰਨਾ
ਜਾਂ ਕਿਰਪਨ ਧਨ ਪ੍ਰੀਤ ਰੱਖੇ
ਕਹਿੰਦੇ ਜੇ ਸੂਮ ਬੰਦਾ ਆਪਣੇ ਧਨ ਨੂੰ ਪਿਆਰ ਕਰਦਾ ਮਾਤਾ ਤ੍ਰਿਪਤਾ ਇਉਂ ਪਿਆਰ ਕਰਦੀ ਮੈਂ ਨੀ ਦੇਣਾ ਬੱਚੇ ਨੂੰ ਬਾਹਰ ਅਸੀਂ ਦਿਖਾਉਣਾ ਪਹਿਲਾਂ ਕਿਸੇ ਨੂੰ ਹਲੇ
ਕਹੇ ਸਰਦ ਰੁੱਤ ਸਰਦੀ ਲਾਗੇ
ਹਾਂ ਸਰਦੀ ਲੱਗ ਜਾਏਗੀ ਮੇਰੇ ਪੁੱਤ ਨੂੰ ਮੈਂ ਨੀ ਬਾਹਰ ਭੇਜਣਾ
ਮ੍ਰਿਦਲ ਬਾਲ ਬਾਹਰ ਕਸ ਮੰਗ ਹੈ
ਇਹ ਕੌਣ ਹੈ ਬਾਲਕ ਇੰਨੇ ਹਲੇ ਨਿੱਕੇ ਜੇ ਹੈਗੇ ਕੌਣ ਹੈ ਜਿਹੜਾ ਆ ਕੇ ਕਹਿੰਦਾ ਮੈਨੂੰ ਬਾਲਕ ਬਾਹਰ ਲਿਆ ਕੇ ਦਰਸ਼ਨ ਕਰਾਓ
ਬਾਹਰ ਬਿਦੁੱਖ ਹੈ ਬਾਰੰਬਾਰਾ
ਫਿਰ ਪੰਡਿਤ ਬਾਰ ਬਾਰ ਘੜੀ ਮੁੜੀ ਕਹਿੰਦਾ ਲਿਆਓ ਦਰਸ਼ਨ ਕਰਾਓ
ਚਾਚੋ ਦਿਓ ਤਾਤ ਅਤ ਪਿਆਰਾ
ਉਸ ਵਕਤ ਮੰਗਿਆ ਪੁੱਤਰ ਦਿੱਤਾ ਬਹੁਤ ਪਿਆਰਾ
ਲੇਕਰ ਦੌਲਤ ਬਾਹਰ ਆਈ
ਜਦੋਂ ਬਾਰ ਬਾਰ ਕਿਹਾ ਤਾਂ ਦੌਲਤਾਂ ਲੈ ਕਰਕੇ ਬਾਹਰ ਆਈ ਦਰਸ਼ਨ ਕਰਨ ਇਹ ਵੀ ਗਿਆ ਦਰਸ਼ਨ ਕਰਨ ਭੀਖਮ ਸ਼ਾਹ ਕਢਾਮ ਤੋਂ ਵੀ ਗਿਆ ਸੀ
ਆਨਣ ਆਰਣ ਜਾਤ ਸੁਹਾਈ
ਉਸ ਵਕਤ ਦੇਖਿਆ ਕਿ ਮੁੱਖ ਦੀ ਸ਼ੋਭਾ ਕਮਲ ਵਰਗੀ ਆਏ ਅਤਿਅੰਤ ਸੁੰਦਰ ਸਰੂਪ ਐਸਾ ਦੁਨੀਆਂ ਦੇ ਅੰਦਰ ਨਾ ਕੋਈ ਹੋਇਆ ਨਾ ਹੋਵੇਗਾ
ਲੱਗ ਤਨ ਜੋਤ ਵਿਸਾਲ ਬਿਰਾਜ ਹੈ
ਸਰੀਰ ਤਾਂ ਛੋਟਾ ਪਰ ਜੋਤ ਬੜੀ ਵੱਡੀ ਬਿਰਾਜਮਾਨ ਹੋ ਰਹੀ ਜੋਤ ਇੰਨੀ ਪ੍ਰਕਾਸ਼ਮਾਨ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਜੋਤ ਆ ਹੁਣ ਇਹ ਦੀਂਦੀ ਨਹੀਂ ਨਾ ਹੈ ਕਿਸੇ ਨੂੰ ਇਹ ਜੋਤ ਤਾਂ ਹੈ ਜੇ ਗੁਰੂ ਗ੍ਰੰਥ ਸਾਹਿਬ ਜੋਤ ਤਾਂ ਹੀ ਤਾਂ ਬੈਠੇ ਹਾਂ ਆਪਾਂ ਜੇ ਜੋਤ ਹੈ ਤਾਂ ਏਡਾ ਗੁਰੂ ਘਰ ਬਣ ਗਿਆ ਜੇ ਜੋਤ ਆ ਤਾਂ ਇੰਨੇ ਗੁਰੂ ਘਰ ਬਣੇ ਹੋਏ ਨੇ ਇਤਿਹਾਸਕ ਥਾਂ ਬਣੇ ਹੋਏ ਨੇ ਜੇ ਵਿੱਚ ਜੋਤ ਆ ਤਾਂ ਮੱਥਾ ਟੇਕਦੇ ਹਾਂ ਨਹੀਂ ਕਿਹਦੇ ਅੱਗੇ ਮੱਥਾ ਟੇਕਦੇ ਹਾਂ ਆਪਾਂ ਜੋਤ ਦੀ ਉਸ ਬਾਹਰਲੀ ਕਿਰਿਆ ਨੂੰ ਸਮਝੋ ਕਿ ਜੋਤ ਹੈ ਤਾਂ ਸਭ ਕੁਛ ਹੈ ਗੁਰੂ ਗ੍ਰੰਥ ਸਾਹਿਬ ਦੀ ਜੋਤ ਦਾ ਸਦਕਾ ਹੀ ਸਾਰਾ ਕੁਛ ਹੈ ਅਕਾਲ ਜੋਤ ਹੈ ਗੁਰੂ ਗ੍ਰੰਥ ਸਾਹਿਬ
ਜਾਂ ਬਟ ਅੱਖਾਂ ਰੂਪ ਲੱਗ ਸਾਜ ਹੈ
ਇਸ ਤਰੀਕੇ ਨਾਲ ਕਹਿੰਦੇ ਜਿਵੇਂ ਬੋਹੜ ਦਾ ਦਰਖਤ ਬੜਾ ਹੀ ਸੋਹਣਾ ਛੋਟਾ ਜਿਹਾ ਹੋਵੇ ਉਹ ਨਾ ਪੁੱਟਣ ਵਾਲਾ ਹੋਵੇ ਇਹ ਜਿਹਾ ਸੋਹਣਾ ਛੋਟਾ ਜਿਹਾ ਸਰੂਪ ਫਬ ਰਿਹਾ ਮਹਾਰਾਜ ਦਾ ਕਿਉਂਕਿ ਬੋਹੜ ਦਾ ਬੂਟਾ ਛੋਟਾ ਜਿਹਾ ਬੜਾ ਸੁੰਦਰ ਲੱਗਦਾ ਹੁੰਦਾ
ਦੋਹਰਾ ਦਿਜਵਰ ਅਤਮਤਵਾਨ ਮਨ ਸਰਬ ਲਿੰਗ ਪਹਿਚਾਨ
ਸ੍ਰੇਸ਼ਟ ਬ੍ਰਾਹਮਣ ਜਿਹੜਾ ਮਤ ਵਾਲਾ ਸੀ ਬੜਾ ਸਿਆਣਾ ਸੀ ਬੁੱਧੀਵਾਨ ਸੀ ਉਹਨੇ ਸਾਰੇ ਅੰਗ ਚਿੰਨ ਪਹਿਚਾਣੇ
ਫਿਰ ਤੁਰ ਹਰਖਤ ਸਰਸ ਠਾਂਡਾ ਭਇਓ ਸੁਜਾਨ
ਜਦ ਉਹਨੇ ਗੁਰੂ ਨਾਨਕ ਦੇਵ ਦੇ ਹੱਥਾਂ ਦੀਆਂ ਰਿਖਾਵਾਂ ਦੇਖੀਆਂ ਚਰਨ ਦੇਖੇ ਤੌਬਾ ਤੌਬਾ ਕਰ ਉੱਠੇ ਉੱਠ ਕੇ ਖੜਾ ਹੀ ਹੋ ਗਿਆ ਉਸ ਵਕਤ
ਚੌਪਾਈ ਪੁਲ ਚੋ ਪਰਮ ਪ੍ਰੇਮ ਮਹਿਮਨੁਆ
ਬਹੁਤ ਜ਼ਿਆਦਾ ਰੁਮਾਵਲੀ ਸਰੀਰ ਦੀ ਸਾਰੇ ਰੋਮ ਖੜੇ ਹੀ ਹੋ ਗਏ ਪ੍ਰਸੀਜ ਗਿਆ ਅਤੇ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ ਬਹੁਤ ਸਿਆਣਾ ਜੋ
ਬੰਧਨ ਕਰ ਜਾਣਿਓ ਨਿਜ ਧਨੁਆ
ਸੋ ਬੰਦਨਾ ਕੀਤੀ ਖੜੇ ਹੋ ਕੇ ਫਿਰ ਮੱਥਾ ਟੇਕਿਆ ਗੁਰੂ ਨਾਨਕ ਦੇਵ ਦੇ ਚਰਨਾਂ ਤੇ ਆਪਣੇ ਆਪ ਨੂੰ ਧਨ ਜਾਣਿਆ ਮੈਂ ਧਨ ਹੋ ਗਿਆ ਮੈਂ ਧਨ ਹੋ ਗਿਆ
ਜਨ ਇਸ਼ਟ ਦੇਵ ਕੋ ਦੇਖੀ
ਸੋ ਜਿਵੇਂ ਕੋਈ ਇਸ਼ਟ ਦੇਵ ਨੂੰ ਦੇਖਦਾ ਜਨ ਮੈਨੂੰ ਰੱਬ ਮਿਲ ਗਿਆ ਇਉਂ ਕਹਿੰਦਾ ਮੈਨੂੰ ਰੱਬ ਮਿਲ ਗਿਆ ਮੈਂ ਮੱਥਾ ਟੇਕਦਾ ਬਾਰ ਬਾਰ ਗੁਰੂ ਨਾਨਕ ਦਾ ਸਿੱਖ ਹੋ ਗਿਆ
ਕਿਉਂ ਔਰ ਮੈਂ ਪਾ ਮੋਦ ਬਸੇਖੀ
ਬਹੁਤੇ ਜ਼ਿਆਦਾ ਮਨ ਦੇ ਅੰਦਰ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੋਇਆ ਆਪਾਂ ਨੂੰ ਵੀ ਖੁਸ਼ੀ ਹੋ ਗਈ ਆਪਾਂ ਮਨ ਨੂੰ ਮੱਥਾ ਟੇਕ ਲਿਆ ਛੋਟੇ ਸਰੂਪ ਨੂੰ ਮਨ ਨੇ ਤਾਂ ਸਭ ਕੁਛ ਬਣਾ ਲਿਆ ਅੰਦਰੇ ਅੰਦਰ ਠੀਕ ਹੈ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕਰ ਵੀ ਰਹੇ ਹਾਂ ਪਰ ਗੁਰੂ ਨਾਨਕ ਦੇਵ ਦੇ ਦਰਸ਼ਨ ਆਪਾਂ ਪਿਆਰ ਸਤਿਕਾਰ ਨਾਲ ਕਰ ਰਹੇ ਹਾਂ ਧੰਨ ਗੁਰੂ ਨਾਨਕ ਦੇਵ ਜੀ ਅਸੀਂ ਬਾਰ ਬਾਰ ਤੁਹਾਨੂੰ ਮੱਥਾ ਟੇਕਦੇ ਹਾਂ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਰ ਬਾਰ ਨਮਸਕਾਰ ਕਰੀਏ ਸੱਚੇ ਪਾਤਸ਼ਾਹ ਨੂੰ ਨਮਸਕਾਰ ਤਸੀਹੀ ਕੋ ਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕੁਨ ਕੋ ਸਭਗੁਣ ਸੁਖ ਦਿਓ ਸਤਨ ਕੋ ਪਲਮ ਵਧ ਕੀਓ ਉਨ੍ਹਾਂ ਸਤਿਗੁਰਾਂ ਨੂੰ ਅਸੀਂ ਬਾਰ ਬਾਰ ਮੱਥਾ ਟੇਕੀਏ ਤੇ ਉਨ੍ਹਾਂ ਵੱਲੋਂ ਬਖਸ਼ਿਆ ਗੁਰਮੰਤਰ ਜਪੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ
ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ
ਮਿੱਟੀ ਧੁੰਦ ਜਗ ਚਾਨਣ ਹੋ ਆ ਮਿੱਟੀ ਧੁੰਦ ਜਗ ਚਾਨਣ ਹੋ ਆ
ਧੁੰਦ ਜਗ ਚਾਨਣ ਹੋ ਆ ਮਿੱਟੀ ਧੁੰਦ ਜਗ ਚਾਨਣ ਹੋ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਸੁਣੀ ਅਰਦਾਸ ਸੁਆਮੀ ਮੇਰਾ ਸੁਣੀ ਅਰਦਾਸ ਸੁਆਮੀ ਮੇਰਾ
ਸੁਣੀ ਅਰਦਾਸ ਸੁਆਮੀ ਮੇਰਾ ਸੁਣੀ ਅਰਦਾਸ ਸੁਆਮੀ ਮੇਰਾ
ਸਰਬ ਕਲਾ ਬਣ ਆਈ ਸਰਬ ਕਲਾ ਬਣ ਆਈ
ਸਰਬ ਕਲਾ ਬਣ ਆਈ ਸਰਬ ਕਲਾ ਬਣ ਆਈ
ਪ੍ਰਗਟ ਪਈ ਸਗਲੇ ਜੁਗ ਅੰਤਰ ਪ੍ਰਗਟ ਪਈ ਸਗਲੇ ਜੁਗ ਅੰਤਰ
ਪਈ ਸਗਲੇ ਜੁਗ ਅੰਤਰ ਪ੍ਰਗਟ ਪਈ ਸਗਲੇ ਜੁਗ ਅੰਤਰ
ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ
ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ
ਵਾਹਿਗੁਰੂ 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 ਵਾਹਿਗੁਰੂ
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 ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ
ਫਿਰਤ ਫਿਰਤ ਪ੍ਰਭ ਆਇਆ ਫਿਰਤ ਫਿਰਤ ਪ੍ਰਭ ਆਇਆ
ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ
ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ
ਪਰਿਆ ਤੋ ਸਰਨਾਏ ਪਰਿਆ ਤੋ ਸਰਨਾਏ
ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ
ਨਾਨਕ ਕੀ ਪ੍ਰਭ ਬੇਨਤੀ ਨਾਨਕ ਕੀ ਪ੍ਰਭ ਬੇਨਤੀ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ
ਭਗਤੀ ਲਾਏ ਆਪਣੀ ਭਗਤੀ ਲਾਏ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ
ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ